ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਮਨ ਪਰਤੀਤ ਨਾ ਆਈਆ ਸਹਿਜ ਨਾ ਲੱਗੋ ਪਾਉ ਸ਼ਬਦ ਸਾਧਨਾ ਪਾਇਓ ਮਨ ਹਠ ਕਿਆ ਗੁਣ ਗਾਏ ਨਾਨਕ ਆਇਆ ਸੋ ਪਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਨ ਪਰਤੀਤ ਨਾ ਆਈਆ ਸਹਿਜ ਨਾ ਲੱਗੋ ਪਾਉ ਸ਼ਬਦ ਸਾਧਨਾ ਪਾਇਓ ਮਨ ਹਠ ਕਿਆ ਗੁਣ ਗਾਏ ਨਾਨਕ ਆਇਆ ਸੋ ਪਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ ਆਪ ਜੀ ਵਡਭਾਗੇ ਹੋ, ਧੰਤਾ ਦੇ ਪਾਤਰ ਹੋ, ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰੇ ਆ ਤਿਨੇ ਸਵਾਰੇ ਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰੇ ਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ ਇਹਨਾਂ ਅਜਮਤਾਂ ਇਹਨਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਹੁਣ ਸਮਾਂ ਹੈ ਰੱਬ ਦੇ ਘਰ ਵਿੱਚੋਂ ਹਰੀ ਦੇ ਮੰਦਰ ਵਿੱਚੋਂ ਜੋ ਪੋਥੀ ਪਰਮੇਸ਼ਰ ਕਾ ਥਾਨ ਹੈ ਅੱਜ ਉਸ ਵਿੱਚੋਂ ਬਖਸ਼ਿਆ ਹੋਇਆ ਜੋ ਆਵਾਜ਼ਾ ਹੈ ਮੁੱਖ ਵਾਕ ਹੈ ਹੁਕਮਨਾਮਾ ਹੈ ਉਸ ਦੀ ਵਿਚਾਰ ਦਾ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਤੋਂ ਆਪ ਜੀ ਨਿਤਾ ਪ੍ਰਤੀ ਪਾਵਨ ਸ਼੍ਰੀ ਮੁੱਖ ਵਾਕ ਦੀ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਚੱਲ ਰਹੀ ਬਾਣੀ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ। ਜਿਤਨਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਹੈ ਇਸ ਸਮੇਂ ਨੂੰ ਸਫਲਾਉਣ ਦਾ ਯਤਨ ਕਰੀਏ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਪਾਓ
ਬਿਹਾਗੜੇ ਕੀ ਵਾਰ ਇਹ ਬਾਣੀ ਜਿਸ ਦੇ ਉਚਾਰਨ ਕਰਤਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਆਪ ਹਨ ਔਰ ਇਸ ਬਾਣੀ ਦੇ ਵਿੱਚ ਵਾਰ ਦੇ ਨਾਲ ਜੋ ਦੋ ਸ਼ਲੋਕ ਦਰਜ ਨੇ ਉਹ ਸ਼ਲੋਕ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਏ ਹਨ। ਇਸ ਵਾਰ ਦੇ ਆਰੰਭ ਵਿੱਚ ਜੋ ਸਿੱਖੀ ਦਾ ਮੂਲ ਮੰਤਰ ਹੈ, ਮੂਲ ਸੂਤਰ ਹੈ, ਉਹ ਛੋਟੇ ਰੂਪ ਦੇ ਵਿੱਚ ਸਤਿਗੁਰਾਂ ਨੇ ਦਰਜ ਕੀਤਾ ਹੈ ਕਿ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਗਰ ਮੈਂ ਇਹ ਕਹਾਂ ਕਿ ਇਹ ਸੰਸਾਰ ਦਾ ਹੀ ਮੂਲ ਮੰਤਰ ਹੈ ਤਾਂ ਕੋਈ ਅਤ ਕਥਨੀ ਨਹੀਂ ਹੈ। ਜਦੋਂ ਦੁਨੀਆ ਮੰਨ ਲਵੇਗੀ ਕਿ ਰੱਬ ਇੱਕ ਹੈ, ਉਦੋਂ ਸਾਰੇ ਕੁਦਰਤ ਦੇ ਬੰਦੇ ਮੰਨ ਲੈ ਜਾਣਗੇ ਭਾਈ। ਪਰ ਜਿੰਨਾ ਚਿਰ ਅੰਗਰੇਜ਼ਾਂ ਦਾ ਗੌਡ ਵੱਖਰ ਹੈ, ਮੁਸਲਮਾਨਾਂ ਦਾ ਅੱਲਾਹ ਵੱਖਰ ਹੈ, ਹਿੰਦੂਆਂ ਦਾ ਰਾਮ ਵੱਖਰ ਹੈ, ਸਿੱਖਾਂ ਦਾ ਵਾਹਿਗੁਰੂ ਵੱਖਰ ਹੈ, ਉਹਨਾਂ ਚਿਰ ਇਹ ਕਾਇਨਾਤ, ਇਹ ਪ੍ਰਕਿਰਤੀ, ਇਹਦੇ ਵਸਦੇ ਹੋਏ ਜਿਹੜੇ ਜੀਵ ਨੇ ਉਹਨਾਂ ਨੂੰ ਅਸੀਂ ਇੱਕ ਰੂਪ ਦੇ ਵਿੱਚ ਕਿਵੇਂ ਮੰਨ ਸਕਦੇ ਹਾਂ। ਅਸਲ ਵਿੱਚ ਨਾਂ ਵੱਖਰੇ ਸਨ, ਥਾਂ ਵੱਖਰੇ ਸਨ, ਰੱਬ ਇੱਕੋ ਹੀ ਸੀ। ਉਹ ਇੱਕ ਰੱਬ ਜਿਹੜਾ ਸਾਰੀਆਂ ਥਾਵਾਂ ਤੇ ਹੈ, ਫਿਰ ਕੋਈ ਥਾਂ ਐਸੀ ਨਹੀਂ ਸੀ। ਜਿੱਦਣ ਅਸੀਂ ਮੰਨ ਲਵਾਂਗੇ ਉਦਨ ਧਰਮ ਸਥਾਨਾਂ ਦੇ ਝਗੜੇ ਮੁੱਕ ਜਾਣਗੇ। ਹੁਣ ਤਾਂ ਸਾਨੂੰ ਧਰਮੀ ਅਖਵਾਉਣ ਵਾਲਿਆਂ ਨੂੰ ਅਧਰਮੀ ਲੋਕਾਂ ਨੇ ਜਦੋਂ ਲੜਾਉਣਾ ਹੋਵੇ ਉਦੋਂ ਸਾਡੇ ਧਰਮ ਅਸਥਾਨਾਂ ਦੇ ਵਿੱਚ ਕੋਈ ਐਸੀ ਵਸਤੂ ਸੁੱਟ ਦਿੱਤੀ ਜਾਂਦੀ ਹੈ ਜਾਂ ਉਹਨਾਂ ਅਸਥਾਨਾਂ 'ਤੇ ਕੋਈ ਐਸਾ ਮਾੜਾ ਕਰਮ ਕਰ ਦਿੱਤਾ ਜਾਂਦਾ ਹੈ ਕਿ ਅਧਰਮੀ ਲੋਕ ਉਹ ਤਮਾਸ਼ਾ ਵੇਖਦੇ ਨੇ, ਅਸੀਂ ਧਰਮੀ ਲੋਕ ਲਹੂ ਲਵਾਨ ਹੋ ਜਾਂਦੇ ਹਾਂ। ਪਰ ਜੇ ਐਸਾ ਹੋਵੇ ਕਿ ਭਾਈ ਧਰਮ ਸਥਾਨ 'ਤੇ ਕੋਈ ਵੀ ਮਾੜਾ ਨਹੀਂ ਹੈ, ਧਰਮ ਵੀ ਕੋਈ ਮਾੜਾ ਨਹੀਂ ਹੈ, ਕਿਉਂਕਿ ਇਹਨਾਂ ਦਾ ਜਿਹੜਾ ਮੂਲ ਰੂਪ ਦੇ ਵਿੱਚ ਬਖਸ਼ਿਸ਼ ਕਰਨ ਵਾਲਾ ਜਿਹੜਾ ਰੱਬ ਹੈ ਉਹ ਤਾਂ ਇੱਕੋ ਹੀ ਹੈ। ਕੀ ਫਰਕ ਪੈਂਦਾ ਹੈ ਕਿ ਕੋਈ ਉਹਨੂੰ ਕਿਸ ਨਾਮ ਦੇ ਨਾਲ ਬੁਲਾਉਂਦਾ ਹੈ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਉਹ ਪਰਮਾਤਮਾ ਅਜੂਨੀ ਹੈ, ਉਹ ਸਹਿਭੰਗ ਹੈ, ਉਹ ਕਰਤਾ ਪੁਰਖ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਤਾਂ ਅਕਾਲ ਮੂਰਤ ਹੈ। ਉਹਦਾ ਤੇ ਨਾਮ ਸੱਚਾ ਹੈ। ਇਹਨਾਂ ਗੱਲਾਂ ਦਾ ਅਸੀਂ ਆਪਸ ਵਿੱਚ ਬੈਠ ਕੇ ਵਿਚਾਰ ਕਰਨਾ ਸੀ। ਸਤਿਗੁਰੂ ਜੀ ਅੱਜ ਪਾਵਨ ਸ਼੍ਰੀ ਮੁੱਖ ਵਾਕ ਨੂੰ ਜਦੋਂ ਆਰੰਭ ਕਰਦੇ ਨੇ ਤਾਂ ਪਹਿਲਾ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਮੁੱਖ ਤੋਂ ਉਚਾਰਨ ਹੋਇਆ, ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 549 ਅੰਗ ਤੇ ਦਰਜ ਹੈ ਕਿ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਭਾਉ। ਮਨ ਵਿੱਚ ਭਰੋਸਾ ਨਹੀਂ, ਜੀਵਨ ਵਿੱਚ ਅਡੋਲਤਾ ਨਹੀਂ। ਤੁਸੀਂ ਹੈਰਾਨ ਹੋਵੋਗੇ ਧਰਮ ਕੀ ਹੈ? ਧਰਮ ਇੱਕ ਟਿਕਾਊ ਹੈ। ਮਾਇਆ ਕੀ ਹੈ? ਮਾਇਆ ਇੱਕ ਭਟਕਣਾ ਹੈ। ਹੁਣ ਜਿਵੇਂ ਮਨੁੱਖ ਮਾਇਆ ਵਿੱਚ ਭਟਕਦਾ ਹੈ, ਜੇ ਉਵੇਂ ਹੀ ਧਰਮ ਵਿੱਚ ਭਟਕੇ ਤੇ ਫਰਕ ਕੀ ਹੋਇਆ? ਅੱਜ ਵੀ ਮੈਂ ਜਦੋਂ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਨਿਕਲਿਆ ਤੇ ਮੇਰੇ ਮਗਰ ਜਿਹੜਾ ਵੀਰ ਆ ਰਿਹਾ ਸੀ, ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ, ਉੱਚੀ ਉੱਚੀ ਕਹਿ ਰਿਹਾ ਸੀ ਕਿੰਨਾ ਸਹਿਜ ਆਉਂਦਾ ਹੈ, ਕਿੰਨੀ ਸ਼ਾਂਤੀ ਹੈ, ਕਿੰਨੀ ਅਡੋਲਤਾ ਮਿਲਦੀ ਹੈ, ਕਿੰਨਾ ਟਿਕਾਊ ਬਣਦਾ ਹੈ। ਬਸ ਇਹੋ ਤੇ ਧਰਮ ਹੈ। ਅਸੀਂ ਦੁਨੀਆਂ ਵਿੱਚ ਘੁੰਮ ਕੇ, ਦੁਨੀਆਂ ਗਾਹ ਕੇ, ਦੁਨੀਆਂ ਹੰਢ ਕੇ, ਦੁਨੀਆਂ ਨੂੰ ਕਮਾ ਕੇ ਅਸ਼ਾਂਤ ਆ। ਧਰਮ ਹੈ ਜਿੱਥੇ ਆ ਕੇ ਸਾਨੂੰ ਸਹਿਜ ਮਿਲਣਾ ਚਾਹੀਦਾ ਹੈ। ਸਮਝਾਇਆ ਸੀ ਸਤਿਗੁਰਾਂ ਨੇ, ਹਰ ਕਾ ਬੁਲੋਵਣਾ ਬੁਲੋਵੋ ਮੇਰੇ ਭਾਈ, ਸਹਿਜ ਬੁਲੋਵੋ ਜੈਸੇ ਤਤ ਨਾ ਜਾਣੀ। ਪਰ ਕੀ ਕਰੀਏ, ਦੇਖੋ ਕਿੰਨੀ ਸੋਹਣੀ ਯੁਗਤੀ ਸਤਿਗੁਰੂ ਨੇ ਸਾਨੂੰ ਦਿੱਤੀ ਹੈ। ਜੇ ਇਕੱਲੇ ਰੂਪ ਵਿੱਚ ਬੈਠੇ ਹੋ ਤੇ ਪਾਠ ਕਰੋ, ਜੇ ਸੰਗਤੀ ਰੂਪ ਵਿੱਚ ਹੋ ਤਾਂ ਕੀਰਤਨ ਕਰੋ ਜਾਂ ਵਿਚਾਰ ਕਰੋ। ਹੁਣ ਕੀਰਤਨ ਕੀ ਹੈ? ਕੀਰਤਨ ਭਗਤੀ ਹੈ। ਸਾਡੀ ਭਗਤੀ ਵੀ ਸਹਿਜ ਵਿੱਚ ਨਹੀਂ ਹੈ। ਫਿਰ ਵਿਚਾਰ ਕੀ ਹੈ? ਕਥਾ। ਉਹ ਵੀ ਸਾਡੀ ਅਡੋਲਤਾ ਵਿੱਚ ਨਹੀਂ ਹੈ। ਉੱਥੇ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਦੇ ਵਿੱਚ ਭਾਵਕਤਾ ਵੀ ਹੋਵੇ, ਉਹਦੇ ਵਿੱਚ ਥੋੜ੍ਹੀ ਜਿਹੀ ਉਤੇਜਨਾ ਵੀ ਹੋਵੇ, ਦੋ ਚਾਰ ਸੱਜਣ ਜਕਾਰੇ ਛੱਡਣ ਵਾਲੇ ਵੀ ਹੋਣ। ਕਿਉਂਕਿ ਅਸੀਂ ਉਬਾਲਾ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਮੈਨੂੰ ਨਹੀਂ ਗੱਲ ਸਮਝ ਆਈ ਕਿ ਉਬਲੀ ਹੋਈ ਚੀਜ਼ ਨਾ ਚਾਹ ਕੰਮ ਆਉਂਦੀ ਹੈ, ਨਾ ਕੋਈ ਦਾਲ ਸਬਜ਼ੀ ਕੰਮ ਆਉਂਦੀ ਹੈ। ਭਾਈ ਉਹ ਤਾਂ ਅੱਗ ਬਾਲਣ ਵਾਲੀ ਉਸ ਚੁੱਲ੍ਹੇ ਨੂੰ ਵੀ ਠਾਰਨ ਦਾ ਫਿਰ ਕਾਰਨ ਬਣਦੀ ਹੈ। ਵੇਖੋ, ਵੀਰ ਰਾਸ ਵਾਸਤੇ ਸਾਨੂੰ ਸਤਿਗੁਰੂ ਜੀ ਨੇ ਢਾਡੀ ਪ੍ਰਥਾ ਦਿੱਤੀ ਹੈ, ਵਿਧਾਨ ਹੈ ਸਾਡਾ, ਵਿਧੀ ਹੈ ਸਾਡੀ। ਮੈਂ ਹਮੇਸ਼ਾ ਬੇਨਤੀ ਕਰਦਾ, ਲੈਕਚਰ ਵਿੱਚ ਰਵਾਨਗੀ ਹੋ ਸਕਦੀ ਹੈ, ਭਾਵਕਤਾ ਹੋ ਸਕਦੀ ਹੈ, ਕਥਾ ਵਿੱਚ ਨਹੀਂ ਹੈ। ਇਹ ਤਾਂ ਚਿਮ ਚਿਮ ਵਰਸ ਹੈ, ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ। ਮਨ ਨੇ ਇਸ ਵਿਚਾਰ ਨੂੰ ਪੀ ਕੇ ਅਡੋਲਤਾ ਵਿੱਚ ਜਾਣਾ ਸੀ। ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਕਹਿੰਦੇ, ਬੰਦਿਆ ਮੈਂ ਤੈਨੂੰ ਕੀ ਕਵਾਂ। ਵੇਖੋ, ਸੰਸਾਰੀ 7 ਵਜੇ ਉੱਠਦਾ, ਅਸੀਂ 3-4 ਵਜੇ ਉੱਠਦੇ ਹਾਂ, ਕਈ ਤੇ ਸਾਰੀ ਰਾਤ ਹੀ ਤੁਰੇ ਫਿਰਦੇ ਨੇ। ਉਹ ਰਾਤ ਫੇਰੀ ਨੂੰ ਪ੍ਰਭਾਤ ਫੇਰੀ ਕਹੀ ਜਾਂਦੇ ਨੇ, ਕੀ ਕਰੀਏ ਹੁਣ ਦੱਸੋ, ਸਮਝਾਈਏ ਕਿਹਨੂੰ? ਅੰਮ੍ਰਿਤ ਵੇਲਾ ਜਿਹੜਾ ਹੈ ਉਹ 1 ਪਹਿਰ ਜਾਂ 1.25 ਪਹਿਰ ਰਾਤ ਰਹਿੰਦਿਆਂ ਸ਼ੁਰੂ ਹੁੰਦਾ ਹੈ। ਔਰ ਸਾਨੂੰ ਇਸ ਗੱਲ ਤੇ ਦ੍ਰਿੜ ਹੋਣਾ ਚਾਹੀਦਾ ਹੈ, ਪਰਪੱਕ ਹੋਣਾ ਚਾਹੀਦਾ ਹੈ। ਰਾਤ ਵੇਲੇ ਦੇ ਜਿਹੜੇ ਬਹੁਤੇ ਲੰਬੇ ਸਮਾਗਮ ਨੇ, ਸਾਨੂੰ ਉਹਨਾਂ ਨੂੰ ਰੋਕਣਾ ਚਾਹੀਦਾ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਅੰਮ੍ਰਿਤ ਵੇਲੇ ਦੀ ਵਡਿਆਈ ਸਾਡੇ ਵਿੱਚ ਹੈ, ਸੰਭਾਲਣੀ ਹੈ, ਸੰਭਾਲ ਗੋਰਿਆਂ ਵਿੱਚ ਹੈ। ਕਦੇ ਪੁੱਛੋ ਉਹਨਾਂ ਨੂੰ ਤੁਹਾਡੇ ਟ੍ਰੈਫਿਕ ਦੇ ਪੀਕ ਆਵਰ ਕਿਹੜੇ ਨੇ, ਸਵੇਰੇ 5 ਤੋਂ 7, 9:30 ਤੋਂ 11। ਅੰਗਰੇਜ਼ਾਂ ਦੇ ਰੈਸਟੋਰੈਂਟ ਰਾਤ ਨੂੰ 8 ਵਜੇ ਬੰਦ ਹੋ ਜਾਂਦੇ ਨੇ, ਸਾਡੇ ਸ਼ੁਰੂ ਹੁੰਦੇ ਨੇ, ਸਾਰੀ ਰਾਤ ਹੀ ਤੁਰੇ ਫਿਰਦੇ ਆ। ਆਓ ਅੰਮ੍ਰਿਤ ਵੇਲੇ ਨੂੰ ਫਿਰ ਸੰਭਾਲੀਏ। ਹੁਣ ਅੰਮ੍ਰਿਤ ਵੇਲੇ ਤੋਂ ਉੱਠਿਆ ਵਿਅਕਤੀ ਜਿਹੜਾ, ਜੇ ਅਜੇ ਵੀ ਉਹ ਅਸ਼ਾਂਤ ਹੈ, ਅਡੋਲ ਨਹੀਂ ਹੈ, ਜੇ ਉਹਦੇ ਵੀ ਮਨ ਵਿੱਚ ਰੱਬ ਦਾ ਭਰੋਸਾ ਵਿਸ਼ਵਾਸ ਨਹੀਂ ਹੈ, ਤੇ ਫਿਰ ਭਾਈ ਉਹਦੇ ਨਾਲੋਂ ਸੁੱਤਾ ਬੰਦਾ ਕਿਵੇਂ ਮਾੜਾ ਹੈ? ਭਾਈ ਤੂੰ ਸਵੇਰ ਦਾ ਭਟਕ ਰਿਹਾ, ਘੱਟੋ ਘੱਟ ਉਹ ਭਟਕਿਆ ਤੇ ਕਿਤੇ ਨਹੀਂ ਨਾ, ਘੱਟੋ ਘੱਟ ਭਾਵੇਂ ਘਰ ਹੀ ਉਹ ਮੰਜੀ ਤੇ ਪਿਆ ਤੇ ਹੈ ਨਾ ਇੱਕ ਜਗ੍ਹਾ। ਸਾਨੂੰ ਸਾਡੇ ਸਤਿਗੁਰੂ ਰੋਜ਼ ਕਹਿੰਦੇ ਨੇ, ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਰਤੀ ਦੀ ਚੌਂਕੀ ਤੋਂ ਬਾਅਦ ਇਹ ਸ਼ਬਦ ਰੋਜ਼ ਪੜਿਆ ਜਾਂਦਾ ਹੈ, ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਕਾਰਜ ਤਾਂ ਸਤਿਗੁਰੂ ਨੇ ਸਵਾਰਨੇ, ਤੂੰ ਥੋੜਾ ਸਵਾਰਨੇ ਨੇ, ਕਰਤਾ ਪੁਰਖ ਤੇ ਉਹ ਹੈ, ਤੂੰ ਕਦੋਂ ਬਣ ਗਿਆ ਭਾਈ? ਕਰਨ ਕਰਾਉਣ ਵਾਲਾ ਤੇ ਉਹ ਹੈ, ਤੂੰ ਆਪਣੇ ਆਪ ਨੂੰ ਕਦੋਂ ਮੰਨ ਲਿਆ? ਜੇ ਤੂੰ ਆਪਣੇ ਆਪ ਨੂੰ ਮੰਨਦਾ ਤੇ ਇਹਦਾ ਅਰਥ ਇਹ ਹੈ ਕਿ ਤੂੰ ਉਸ ਨੂੰ ਬਿਲਕੁਲ ਨਹੀਂ ਮੰਨਦਾ, ਫਿਰ ਤੂੰ ਕਿਹਦੀ ਵਡਿਆਈ ਕਰਦਾ ਭਾਈ? ਮਨ ਪ੍ਰਤੀਤ ਨਾ ਆਇਆ, ਜੇ ਤੇਰੇ ਮਨ ਵਿੱਚ ਵਿਸ਼ਵਾਸ ਨਹੀਂ, ਭਰੋਸਾ ਨਹੀਂ। ਹੁਣ ਇਹ ਪ੍ਰਤੀਤ ਦੇ ਅਰਥ ਜਦੋਂ ਮੈਂ ਗੁਰੂ ਕਲਗੀਧਰ ਪਿਤਾ ਦੇ ਬਚਨਾਂ ਵਿੱਚ ਕਵਾਂਗਾ, ਆਪ ਜੀ ਨੂੰ ਬਹੁਤ ਭਲੀ ਪ੍ਰਕਾਰ ਦ੍ਰਿੜ ਹੋਣਗੇ ਕਿ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਨਕੀ ਪ੍ਰਤੀਤ। ਕਹਿੰਦੇ ਮੈਂ ਤੇ ਫਿਰ ਇਹਨਾਂ ਤੇ ਵਿਸ਼ਵਾਸ ਹੀ ਨਹੀਂ ਕਰਾਂਗਾ। ਜੇ ਤੇਰੇ ਮਨ ਵਿੱਚ ਵਿਸ਼ਵਾਸ ਨਹੀਂ, ਧਰਮ ਕੀ ਹੈ? ਇੱਕ ਵਿਸ਼ਵਾਸ ਹੈ, ਫੇਥ ਹੈ, ਬੜਾ ਸੋਹਣਾ ਸ਼ਬਦ ਹੈ ਅੰਗਰੇਜ਼ਾਂ ਦਾ। ਉਹ ਜਦੋਂ ਸਰਬ ਧਰਮ ਸੰਮੇਲਨ ਕਰਦੇ ਨੇ ਉਹਨੂੰ ਕਹਿੰਦੇ ਨੇ ਇੰਟਰਫੇਥ, ਆਪਣਾ ਆਪਣਾ ਵਿਸ਼ਵਾਸ। ਭਗਤ ਨਾਮਦੇਵ ਜੀ ਨੇ ਉਸ ਵਿਸ਼ਵਾਸ ਨੂੰ ਦ੍ਰਿੜ ਕਰਾਇਆ, ਭਗਤਾਂ ਨੇ ਉਸ ਵਿਸ਼ਵਾਸ ਨੂੰ ਦ੍ਰਿੜ ਕਰਾਇਆ, ਗੁਰੂ ਸਾਹਿਬਾਨਾਂ ਨੇ ਉਸ ਵਿਸ਼ਵਾਸ ਵਿੱਚ ਰਹਿਣ ਦਾ ਸਾਨੂੰ ਹੁਕਮ ਕੀਤਾ ਕਿ ਹੁਕਮ ਰਜਾਈ ਚੱਲਣਾ, ਤੂੰ ਉਹਦੀ ਰਜਾ ਵਿੱਚ ਤੁਰਨਾ, ਉਹਦੀ ਰਜਾ ਵਿੱਚ ਤੇਰੀ ਖੋਪਰੀ ਲੈ ਜਾਏ, ਉਹਦੀ ਰਜਾ ਵਿੱਚ ਤੂੰ ਚਰਖੜੀ ਚੜ੍ਹ ਜਾਏ, ਉਹਦੀ ਰਜਾ ਵਿੱਚ ਤੂੰ ਬੰਦ ਬੰਦ ਕੱਟਿਆ ਜਾਏ, ਕੀ ਫਰਕ ਪੈਂਦਾ? ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਇਹਨਾਂ ਦਿਨਾਂ ਦੇ ਵਿੱਚ ਕੀ ਕੀਤਾ ਹੈ? ਘੜੀ ਘੜੀ ਸ਼ੁਕਰਾਨਾ ਕੀਤਾ ਹੈ। ਪੁੱਛੋ ਕਿਸ ਗੱਲ ਦਾ ਸ਼ੁਕਰਾਨਾ ਹੈ ਜੀ? ਅਨੰਦਪੁਰ ਦੀ ਨਗਰੀ ਛੱਡਣੀ ਪੈ ਗਈ, ਪਰਿਵਾਰ ਵਿਛੋੜਾ ਕਰਾਉਣਾ ਪੈ ਗਿਆ, ਚਮਕੌਰ ਦੀ ਗੜੀ ਵਿੱਚ ਲਾਲ ਆਪਣੇ ਹੱਥੀ ਤੋਰਨੇ ਪੈ ਗਏ, ਸਰਹੰਦ ਦੀਆਂ ਨੀਹਾਂ ਵਿੱਚ ਆਪਣੇ ਲਾਲ ਚਿਨਵਾ ਦਿੱਤੇ, ਫਿਰ ਵੀ ਆਖਿਆ ਫਿਰ ਵੀ ਸ਼ੁਕਰਾਨਾ। ਇੱਕ ਵਾਰੀ ਨਹੀਂ ਕਿਹਾ ਕਿ ਦਾਤਾ ਜੇ ਮੇਰੇ ਵਰਗੇ ਨਾਲ ਇੰਜ ਹੋਇਆ ਤੇ ਆਮ ਪ੍ਰਾਣੀ ਜਿਹੜਾ ਤੇਰੇ ਤੇ ਵਿਸ਼ਵਾਸ ਕਰੇਗਾ ਉਹਦੇ ਨਾਲ ਕੀ ਹੋਏਗਾ? ਮੈਂ ਤੇ ਤੇਰਾ ਭੇਜਿਆ ਹੋਇਆ ਪੈਗੰਬਰ ਹਾਂ। ਸਤਿਗੁਰੂ ਆਪ ਗੁਰੂ ਸਨ ਔਰ ਉਹਨਾਂ ਨੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ। ਕੋਈ ਉਲਾਮਾ ਨਹੀਂ ਦਿੱਤਾ, ਵਿਸ਼ਵਾਸ ਹੈ, ਭਰੋਸਾ ਹੈ, ਜੋ ਉਹਦੀ ਰਜਾ ਵਿੱਚ ਹੁੰਦਾ ਹੈ ਉਹ ਭਲਾ ਹੈ। ਅੱਜ ਦੁਨੀਆ ਨੂੰ ਕਹਿਣਾ ਪੈ ਰਿਹਾ ਹੈ ਕਿ ਅਗਰ ਬਾਲ ਦਿਵਸ ਮਨਾਉਣਾ ਹੈ ਤੇ ਗੁਰੂ ਕਲਗੀਧਰ ਪਿਤਾ ਦੇ ਲਾਲਾਂ ਦੇ ਨਾਂ ਤੇ ਮਨਾਓ ਭਾਈ। ਸਤਿਗੁਰੂ ਪਿਤਾ ਜੀ ਪੁੱਛਦੇ ਨੇ ਕਿ ਮਨ ਪ੍ਰਤੀਤ ਨਾ ਆਇਆ, ਸਹਿਜ ਨਾ ਲੱਗੋ ਭਾਉ, ਮਨ ਵਿੱਚ ਤੇਰੇ ਪ੍ਰਤੀਤ ਨਹੀਂ ਆਈ, ਵਿਸ਼ਵਾਸ ਨਹੀਂ ਆਇਆ, ਸਹਿਜ ਦੇ ਵਿੱਚ ਤੇਰਾ ਪਿਆਰ ਨਹੀਂ ਬਣਿਆ, ਅਡੋਲਤਾ ਨਹੀਂ ਬਣੀ, ਟਿਕਿਆ ਤਾਂ ਤੂੰ ਹੈ ਨਹੀਂ। ਤੂੰ ਅਸ਼ਾਂਤ ਹੈ, ਦੌੜ ਲੱਗੀ ਹੋਈ ਹੈ। ਸਭ ਤੋਂ ਵੱਧ ਡੇਰੇ ਮੇਰੇ ਹੋਣੇ ਚਾਹੀਦੇ ਨੇ, ਸਭ ਤੋਂ ਵੱਡੀ ਧਨ ਦੌਲਤ ਮੇਰੇ ਕੋਲ ਹੋਣੀ ਚਾਹੀਦੀ। ਤਾਂ ਹੀ ਸਾਰਾ ਧਰਮ ਦਾ ਰੂਪ ਵਿਗੜਿਆ ਨਾ, ਕਿ ਕਿਹੜਾ ਪਾਠ ਕਿੰਨੇ ਦਿਨ ਕਰੀਏ, ਕਿਹੜੇ ਗੁਰਦੁਆਰੇ ਕਿੰਨੇ ਦਿਨ ਜਾਈਏ। ਕਿਉਂ ਭਾਈ, ਇਹ ਗੱਲਾਂ ਕਿਉਂ ਸ਼ੁਰੂ ਹੋ ਗਈਆਂ? ਇਹ ਤਾਂ ਸ਼ੁਰੂ ਹੋਈਆਂ ਕਿ ਅਸੀਂ ਸੁੱਖ ਤੇ ਸੁਖਣਾ ਇਹਨਾਂ ਦੋ ਚੀਜ਼ਾਂ ਨਾਲ ਸੰਬੰਧ ਜੋੜ ਲਿਆ। ਜਦੋਂ ਕਿ ਸੱਚ ਇਹ ਸੀ ਕਿ ਗੁਰੂ ਨੇ ਪੁੱਛਿਆ ਸੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਪ੍ਰੇਮ ਦੀ ਖੇਡ ਸੀ, ਸਿਰ ਤਲੀ ਤੇ ਰੱਖ ਕੇ ਆਉਣਾ ਸੀ। 239 ਸਾਲਾਂ ਦੇ ਸਫ਼ਰ ਤੋਂ ਬਾਅਦ ਫਿਰ ਕਿਹਾ ਕਿ ਸੱਚ ਕਹੂੰ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਹਾਂਜੀ,
ਸ਼ਬਦ ਸਾਧਨਾ ਪਾਇਓ, ਮਨ ਹੱਠ ਕਿਆ ਗੁਣ ਗਾਏ।
ਕੀ ਤੈਨੂੰ ਕਦੇ ਬਾਣੀ ਮਿੱਠੀ ਲੱਗੀ ਹੈ? ਕੀ ਕਦੇ ਤੈਨੂੰ ਸ਼ਬਦ ਚੰਗਾ ਲੱਗਿਆ? ਹੈਰਾਨੀ ਹੈ ਗਿਆਨੀ ਜੀ, ਅੱਜ ਅਸੀਂ ਗੁਰਦੁਆਰੇ ਗਏ, ਮੈਂ ਕਿਹਾ ਜੀ ਕੀ ਹੋਇਆ? ਉੱਥੇ ਨੌਵੇਂ ਪਾਤਸ਼ਾਹ ਦਾ ਹੁਕਮਨਾਮਾ ਲਿਖਿਆ ਹੋਇਆ ਸੀ। ਕੀ ਹੋਇਆ, ਅੱਜ ਕੱਲ੍ਹ ਭਾਈਆਂ ਨੂੰ ਹੁਕਮਨਾਮਾ ਲੈਣਾ ਨਹੀਂ ਆਉਂਦਾ? ਨੌਵੇਂ ਪਾਤਸ਼ਾਹ ਦੀ ਬਾਣੀ ਨੂੰ ਹੁਕਮਨਾਮਾ ਆਵੇ ਤੇ ਅਸੀਂ ਅੱਛਾ ਨਹੀਂ ਸਮਝਦੇ। ਅਸੀਂ ਖੁਦ ਚਾਹੁੰਦੇ ਹਾਂ ਕਿ ਸਾਰੇ ਮੁੱਖ ਵਾਕ ਸਾਡੀ ਮਨ ਦੀ ਤਰਜਮਾਨੀ ਕਰਨ ਵਾਲੇ ਹੋਣੇ ਚਾਹੀਦੇ ਨੇ, ਸਾਡੀ ਭਾਵਨਾ ਦੇ ਅਨੁਸਾਰ ਹੋਣੇ ਚਾਹੀਦੇ ਨੇ। ਹੋ ਵੀ ਗਿਆ, ਉਹਨਾਂ ਦੇ ਸ਼ਬਦ ਸੁਣਾ ਦਿੱਤੇ ਜਾਂਦੇ ਨੇ, ਸੁਣ ਲੈ ਜਾਂਦੇ ਨੇ ਭਾਈ। ਸ਼ਬਦ ਹੈ ਸਾਧਨਾ ਆਇਓ, ਬਾਣੀ ਤਾਂ ਸਾਰੀ ਬਾਣੀ ਗੁਰੂ ਹੈ, ਬਾਣੀ ਤਾਂ ਬਹੁਤ ਮਿੱਠੀ ਹੈ, ਇਹ ਤੇ ਅੰਮ੍ਰਿਤ ਧਾਰ ਹੈ। ਪਰ ਜਿਹਨਾਂ ਨੂੰ ਬਾਣੀ ਚੰਗੀ ਨਹੀਂ ਲੱਗਦੀ, ਬਾਣੀ ਮਿੱਠੀ ਨਹੀਂ ਲੱਗਦੀ, ਜਿਹਨਾਂ ਨੂੰ ਸ਼ਬਦ ਵਿੱਚ ਆਨੰਦ ਨਹੀਂ ਆਇਆ, ਸ਼ਬਦ ਹੈ ਸਾਧਨਾ ਪਾਇਓ, ਮਨ ਹੱਠ ਕਿਆ ਗੁਣ ਗਾਏ। ਐਵੇਂ ਮਨ ਦੇ ਹੱਠ ਨਾਲ, ਐਵੇਂ ਜਿੱਦ ਜੀ ਧਾਰਨ ਕਰਕੇ ਗੁਰੂ ਅਮਰਦਾਸ ਮਹਾਰਾਜ ਪੁੱਛਦੇ ਨੇ ਕਿਹਦੇ ਗੁਣ ਗਾਉਣਾ ਹੈ, ਉਹਦਾ ਕੀ ਲਾਭ ਹੈ। ਹਾਂਜੀ,
ਨਾਨਕ ਆਇਆ ਸੋ ਪਰਵਾਨ ਹੈ, ਜੇ ਗੁਰਮੁਖ ਸੱਚ ਸਮਾਏ।
ਬਾਣੀ ਗੁਰੂ ਅਮਰਦਾਸ ਜੀ ਦੀ ਹੈ, ਪਰ ਉਹਨਾਂ ਨੇ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਉਪਦੇਸ਼ ਦਿੱਤਾ ਹੈ। ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ। ਉਹੀ ਆਇਆ ਤੇ ਪ੍ਰਵਾਨ ਹੈ, ਆਉਣਾ ਸਾਰਿਆਂ ਦਾ ਪ੍ਰਵਾਨ ਨਹੀਂ ਹੈ, ਇਹ ਚੇਤਾ ਰੱਖਣਾ। ਆਇਆ ਗਿਆ ਮੂਆ ਨਾਉ, ਆਇਆ ਸੀ ਚਲਾ ਗਿਆ, ਨਾਂ ਵੀ ਖਤਮ ਹੋ ਗਿਆ, ਪ੍ਰਵਾਨ ਨਹੀਂ ਚੜਿਆ। ਪਰ ਉਹ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ, ਜਿਹਨੇ ਗੁਰੂ ਵਾਲੇ ਪਾਸੇ ਮੁੱਖ ਕਰ ਲਿਆ। ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲਿਆਂ ਦੀ ਇੱਕ ਗੱਲ ਬੜੀ ਭਾਵਪੂਰਤ ਹੈ। ਉਹ ਕਹਿੰਦੇ ਸੀ ਕਿ ਜਿਹੜੇ ਪੁਰਾਤਨ ਗੁਰਸਿੱਖ ਸਨ ਉਹ ਗੁਰੂ ਦੇ ਮਗਰ ਚੱਲਿਆ ਕਰਦੇ ਸਨ, ਅਤੇ ਅੱਜ ਦੇ ਸਿੱਖ ਗੁਰੂ ਨੂੰ ਆਪਣੇ ਮਗਰ ਤੋਰਦੇ ਨੇ। ਫਰਕ ਇੰਨਾ ਹੀ ਹੈ ਕਿ ਕੀ ਅਸੀਂ ਇਸ ਗੱਲ ਤੋਂ ਸੁਚੇਤ ਹੈਗੇ ਹਾਂ ਭਾਈ। ਗੁਰੂ ਦੀ ਸ਼ਰਨ ਵਿੱਚ ਆਉਣਾ ਹੈ, ਗੁਰੂ ਵਾਲੇ ਪਾਸੇ ਮੁੱਖ ਕਰਨਾ ਹੈ। ਭਾਈ ਮਤੀ ਦਾਸ ਨੇ ਤਾਂ ਮੁੱਖ ਹਾਰੇ ਵੇਲੇ ਵੀ ਪਰਾਂ ਨਹੀਂ ਕੀਤਾ, ਉਦੋਂ ਵੀ ਕਿਹਾ ਵੀ ਮੇਰਾ ਮੁੱਖ ਗੁਰੂ ਵੱਲ ਕਰ ਦਿਓ ਭਾਈ, ਕਿ ਜਿੰਨਾ ਚਿਰ ਤੁਸੀਂ ਮੇਰੇ ਸਿਰ ਤੇ ਆਰਾ ਚਲਾਉਣਾ ਹੈ ਤੇ ਜਿੰਨਾ ਚਿਰ ਮੇਰੀਆਂ ਅੱਖਾਂ ਵਿੱਚ ਜੋਤ ਰਹਿਣੀ ਹੈ, ਮੈਂ ਆਪਣੇ ਗੁਰੂ ਦੇ ਹੀ ਦਰਸ਼ਨ ਕਰਨਾ ਚਾਹੁੰਦਾ। ਮੈਂ ਨਹੀਂ ਚਾਹੁੰਦਾ ਮੈਂ ਕਿਸੇ ਹੋਰ ਦੇ ਦਰਸ਼ਨ ਕਰਾਂ। ਗੁਰੂ ਦੀ ਸ਼ਰਨ ਰਹਿਣ ਵਾਲਿਆ, ਅੱਜ ਤੂੰ ਕਿਵੇਂ ਭਟਕ ਗਿਆ? ਕਿੰਨੀਆਂ ਥਾਵਾਂ ਤੇ ਚਲਾ ਗਿਆ ਕਿ ਤੈਨੂੰ ਭਾਈ ਨੰਦ ਲਾਲ ਜੀ ਦੇ ਉਹ ਬੋਲ ਭੁੱਲ ਗਏ ਕਿ ਉਹ ਤੇ ਹਵਾ ਨੂੰ ਕਹਿੰਦੇ ਨੇ ਕਿ ਜਦੋਂ ਮੈਂ ਮਰ ਜਾਵਾਂ ਇਹ ਹਵਾ ਸਹਿਜ ਵਿੱਚ ਚੱਲੀ ਉਹ ਨਾ ਹੋਵੇ ਕਿ ਮੇਰੀ ਚਿਖਾ ਦੀ ਰਾਖ ਮੇਰੀ ਚਿਖਾ ਦੀ ਜਿਹੜੀ ਸਵਾਹ ਹੈ ਤੂੰ ਉਡਾ ਕੇ ਲੈ ਜਾਏ ਤੇ ਕੋਈ ਮੈਨੂੰ ਪੁੱਛੇ ਤੇ ਕਵੇ ਨੰਦ ਲਾਲ ਹਰਜਾਈ ਹੋ ਗਿਆ ਹੈ ਸਾਰੀ ਉਮਰ ਗੁਰੂ ਕਲਗੀਧਰ ਦੇ ਗੁਣ ਗਾਉਂਦਾ ਅੱਜ ਇਹ ਤੇਰੀ ਮਿੱਟੀ ਕਿੱਥੇ ਸਵਾਹ ਤੇਰੀ ਕਿੱਥੇ ਭਟਕ ਰਹੀ ਹੈ ਸਿੱਖਾ ਤੂੰ ਤੇ ਮਰਨ ਤੋਂ ਬਾਅਦ ਵੀ ਨਹੀਂ ਸੀ ਭਟਕਣਾ ਤੂੰ ਆਪਣੇ ਗੁਰੂ ਦਾ ਦਰ ਗੁਰੂ ਦਾ ਪੱਲਾ ਗੁਰੂ ਦੀ ਸ਼ਰਨ ਤੂੰ ਕਿਵੇਂ ਛੱਡ ਸਕਦਾ ਤੂੰ ਆਪਣੇ ਗੁਰੂ ਵੱਲੋਂ ਮੁੱਖ ਕਿਵੇਂ ਮੋੜ ਸਕਦਾ ਭਾਈ ਜੇ ਗੁਰਮੁਖ ਸੱਚ ਸਮਾਏ ਜੇ ਤੂੰ ਗੁਰਮੁਖ ਬਣੇਗਾ ਤੇ ਜੇ ਤੂੰ ਸੱਚ ਵਿੱਚ ਸਮਾ ਗਏ ਹੋ ਤੇ ਤੇਰਾ ਆਇਆ ਪ੍ਰਵਾਨ ਹੋ ਜਾਏਗਾ ਤੇਰਾ ਜਨਮ ਲੈਣਾ ਮੁਬਾਰਕ ਹੋਵੇਗਾ ਫਿਰ ਇਹ ਚੇਤਾ ਰੱਖੀ ਤੂੰ ਜਨਮ ਦਿਨ ਮਨਾਵੀ ਜਾਂ ਨਾ ਮਨਾਵੀਂ ਦੁਨੀਆਂ ਤੇਰੇ ਜਨਮ ਦਿਨ ਮਨਾਏਗੀ ਤੇ ਜੇ ਪ੍ਰਵਾਨ ਨਾ ਆਇਓ ਤੇ ਆਪੇ ਆਪਣੀਆਂ ਤਾੜੀਆਂ ਮਾਰ ਲਵੀਂ ਆਪੇ ਆਪਣੀਆਂ ਮੋਮਬੱਤੀਆਂ ਬਜਾ ਲਵੀਂ ਆਪੇ ਆਪਣੇ ਕੇਕ ਕੱਟ ਲਵੀਂ ਮਗਰੋਂ ਤੇਰਾ ਕਿਸੇ ਨੇ ਨਾਂ ਨਹੀਂ ਲੈਣਾ ਇੱਥੇ ਇਹ ਵੈਸਟਰਨ ਪ੍ਰਭਾਵ ਸਾਡੇ ਤੇ ਆ ਗਿਆ ਹੈ ਪਰ ਇਹ ਗੱਲ ਠੀਕ ਵੀ ਹੈ ਵੀ ਜਦੋਂ ਮਰਨ ਤੋਂ ਬਾਅਦ ਕਿਸੇ ਨੇ ਨਾਂ ਲੈਣਾ ਹੀ ਨਹੀਂ ਤੇ ਆਪਣਾ ਆਪੇ ਹੀ ਜਪ ਲਓ ਪਰ ਜਿਨ੍ਹਾਂ ਨੇ ਪਰਮੇਸ਼ਰ ਦਾ ਜਪਣਾ ਹੈ ਉਹਨਾਂ ਦੀਆਂ ਵਡਿਆਈਆਂ ਸੰਸਾਰ ਨੇ ਕਰਨੀਆਂ ਨੇ ਭਾਈ ਜਿੰਨੀ ਨਾਮ ਤੇ ਆਇਆ ਕਰੋ ਕਿਰਪਾ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਹਾਂਜੀ
ਮਹੱਲਾ ਤੀਜਾ ਆਪਣਾ ਆਪ ਨਾ ਪਛਾਣੈ ਮੂੜਾ ਅਵਰਾ ਆਖ ਦੁਖਾਏ
ਇਹ ਦੂਸਰਾ ਸ਼ਲੋਕ ਹੈ ਆਪਣੇ ਆਪ ਦੀ ਪਛਾਣ ਨਹੀਂ ਇਸ ਮੂਰਖ ਨੂੰ ਪਰ ਦੂਜਿਆਂ ਨੂੰ ਬੋਲ ਬੋਲ ਕੇ ਦੁੱਖ ਦੇਣ ਦੀ ਇਹਨੇ ਬਿਰਤੀ ਧਾਰਨ ਕੀਤੀ ਹੋਈ ਸੁਭਾਅ ਬਣਾਇਆ ਹੋਇਆ ਹਾਂਜੀ
ਮੁੰਡੇ ਦੀ ਖਸਲਤ ਨਾ ਗਈਆ ਅੰਧੇ ਵਿਛੜ ਚੋਟਾਂ ਖਾਏ
ਇਸ ਦੀ ਮੁੱਢ ਤੋਂ ਬਣੀ ਹੋਈ ਇਹ ਖਸਲਤ ਦੂਜਿਆਂ ਨੂੰ ਦੁੱਖ ਦੇਣ ਵਾਲੀ ਗਈ ਨਹੀਂ ਅੰਧੇ ਵਿਛੜ ਚੋਟਾਂ ਖਾਏ ਮੂਰਖਾ ਰੱਬ ਤੋਂ ਟੁੱਟ ਕੇ ਰੱਬ ਤੋਂ ਭੁੱਲ ਕੇ ਤੈਨੂੰ ਪਤਾ ਹੈ ਤੂੰ ਦਰ ਦਰ ਤੇ ਭਟਕਦਾ ਰੱਬ ਨੂੰ ਮੰਨਣ ਦੀਆਂ ਕੁਝ ਪਹਿਚਾਣ ਨੇ ਕੁਝ ਨਿਸ਼ਾਨੀਆਂ ਨੇ ਆਦਮੀ ਸਹਿਜ ਵਿੱਚ ਹੈ ਅਡੋਲਤਾ ਵਿੱਚ ਹੈ ਉਹਦਾ ਮੁੱਖ ਗੁਰੂ ਵੱਲ ਹੈ ਉਹ ਭਰੋਸੇ ਵਿੱਚ ਹੈ ਜੋ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਢਾਹੇ ਕਹੀਂ ਦਾ ਉਹ ਲੋਕਾਂ ਦੇ ਦਿਲ ਨਹੀਂ ਤੋੜਦਾ ਉਹ ਲੋਕਾਂ ਦੇ ਦਿਲ ਨਹੀਂ ਦਿਖਾਉਂਦਾ ਉਹ ਦੂਜਿਆਂ ਨੂੰ ਦੁੱਖ ਨਹੀਂ ਦਿੰਦਾ ਉਹ ਦੂਜਿਆਂ ਦੇ ਦੁੱਖ ਵੰਡਾਉਂਦਾ ਹੈ ਉਹ ਦੂਜਿਆਂ ਦੇ ਦੁੱਖ ਆਪਣੇ ਤੇ ਲੈ ਲੈਂਦਾ ਹੈ ਕਿ ਆਪ ਜੀ ਨੂੰ ਪਤਾ ਹੈ ਕਿ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਦੇ ਚਾਰ ਜੰਗਾਂ ਤੋਂ ਬਾਅਦ ਸ਼ਾਹਜਹਾਨ ਬਾਦਸ਼ਾਹ ਨੇ ਕਦੇ ਸਿੱਖਾਂ ਵਾਲੇ ਪਾਸੇ ਮੂੰਹ ਨਹੀਂ ਕੀਤਾ ਕਿੰਨਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਦੇ ਵਿੱਚ ਰਹੇ ਫਿਰ ਗੁਰੂ ਹਰਰਾਏ ਸਾਹਿਬ ਗੁਰੂ ਬਣੇ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਬਣੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਬਣੇ ਕਦੇ ਕੁਛ ਨਹੀਂ ਹੋਇਆ ਔਰੰਗਜ਼ੇਬ ਨੇ ਜ਼ੁਲਮ ਵੀ ਕੀਤੇ ਤਾਂ ਕਸ਼ਮੀਰ ਵਿੱਚ ਕੀਤੇ ਬਾਕੀ ਥਾਵਾਂ ਤੇ ਕੀਤੇ ਸਿੱਖਾਂ ਤੇ ਨਹੀਂ ਕੀਤੇ ਪਰ ਜਦੋਂ ਕਸ਼ਮੀਰੀ ਪੰਡਿਤ ਆਏ ਤੇ ਗੁਰੂ ਤੇਗ ਬਹਾਦਰ ਜੀ ਨੇ ਬਾਂਹ ਫੜ ਲਈ ਚਾਹੀਦਾ ਕੀ ਸੀਗਾ ਕਹਿਣਾ ਇਹ ਚਾਹੀਦਾ ਸੀ ਵੀ ਸਾਡੀ ਤੇ ਮੁਗਲਾਂ ਨਾਲ ਮਸਾਂ ਮਸਾਂ ਮੁੱਕੀ ਹੈ ਭਾਈ ਸਾਡੇ ਤੇ ਜੰਗ ਯੁੱਧ ਮਸਾਂ ਮਸਾਂ ਖਤਮ ਹੋਏ ਨੇ ਤੁਸੀਂ ਆਪਣੀ ਆਪੇ ਨਿਬੇੜੋ ਪਰ ਨਹੀਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ ਦੂਜਿਆਂ ਦੇ ਦੁੱਖ ਵੰਡਾਉਣਾ ਹੀ ਧਰਮ ਹੈ ਦੁੱਖ ਦੇਣਾ ਧਰਮ ਨਹੀਂ ਹੈ ਸਤਿਗੁਰੂ ਕਹਿੰਦੇ ਉਹ ਮੂਰਖਾ ਤੇਰੀ ਖਸਲਤ ਨਹੀਂ ਗਈ ਤੂੰ ਅਜੇ ਵੀ ਬੋਲ ਬੋਲ ਕੇ ਦੂਜਿਆਂ ਨੂੰ ਦੁੱਖ ਦਿੰਦਾ ਤੇ ਕੀ ਤੈਨੂੰ ਪਤਾ ਹੈ ਕਿ ਤੂੰ ਉਸ ਰੱਬ ਤੋਂ ਵਿਛੜ ਕੇ ਝੋਟਾਂ ਖਾ ਰਿਹਾ ਹੈ ਹਾਂਜੀ
ਸਤਿਗੁਰ ਕੈ ਪੈ ਭਨ ਨਾ ਘੜੇਓ ਰਹਿ ਅੰਕ ਸਮਾਏ।
ਗੁਰੂ ਦੇ ਭੈ ਵਿੱਚ ਆਪਣੀ ਇਸ ਆਦਤ ਨੂੰ ਤੋੜ ਲੈਣਾ ਸੀ। ਮਾਈਆਂ ਨੂੰ ਰੋਜ਼ ਹੀ ਆਦਤ ਹੁੰਦੀ ਹੈ ਪੁਰਾਣੀਆਂ ਸੋਨੇ ਦੀਆਂ ਚੀਜ਼ਾਂ ਤੁੜਾ ਕੇ ਨਵੀਆਂ ਬਣਾ ਲੈਣੀਆਂ। ਸਤਿਗੁਰੂ ਕਹਿੰਦੇ ਤੂੰ ਵੀ ਆਪਣੇ ਮਨ ਨੂੰ ਭੰਨ ਘੜ ਦੋ ਬਈ, ਪੁਰਾਣੀਆਂ ਚੀਜ਼ਾਂ ਭੰਨ ਲੈਣੋ, ਨਵੀਆਂ ਘੜ ਲੈਣੋ, ਤੂੰ ਵੀ ਰੱਬ ਦੇ ਅੰਕ ਵਿੱਚ ਉਹਦੀ ਗੋਦੀ ਵਿੱਚ ਸਮਾਇਆ ਰਹਿਣੋ, ਕਿਉਂਕਿ ਤਰੀਕਾ ਤਾਂ ਇਹੋ ਹੀ ਹੈ।
ਹਾਂਜੀ। ਆਨੰਦਿਨ ਸਹਸਾ ਕਦੇ ਨਾ ਚੁਕੈ ਬਿਨ ਸ਼ਬਦ ਦੁੱਖ ਪਾਏ।
ਦਿਨ ਰਾਤ ਤੇਰਾ ਇਸ ਸਹਸਾ, ਤੇਰਾ ਇਹ ਆਦੇਸ਼ਾ ਕਦੇ ਮੁੱਕਦਾ ਹੀ ਨਹੀਂ। ਬਿਨ ਸ਼ਬਦੇ ਦੁੱਖ ਪਾਏ, ਜੇ ਤੂੰ ਦੁਖੀ ਹੈ ਤੇ ਬਾਣੀ ਨਾ ਪੜਨ ਕਰਕੇ ਹੈ, ਬਾਣੀ ਨੂੰ ਨਾ ਮੰਨਣ ਕਰਕੇ ਹੈ, ਕਿਉਂਕਿ ਗੁਰੂ ਨੇ ਸਾਨੂੰ ਬਾਣੀ ਨਾਲ ਜੋੜਿਆ, ਸ਼ਬਦ ਨਾਲ ਜੋੜਿਆ ਕਿ ਸ਼ਬਦ ਕੇਵਲ ਪੜ੍ਹਨਾ ਨਹੀਂ, ਸ਼ਬਦ ਕਮਾਉਣਾ ਵੀ ਹੈ, ਸ਼ਬਦ ਨੂੰ ਆਪਣੇ ਜੀਵਨ ਵਿੱਚ ਅਮਲਾਉਣਾ ਵੀ ਹੈ। ਤੇ ਜਿਨ੍ਹਾਂ ਨੇ ਗੁਰਬਾਣੀ ਨੂੰ ਮੰਨਿਆ, ਜਿਨ੍ਹਾਂ ਸੁਣ ਸਿੱਖਾਂ ਗੁਰ ਮੰਨਿਆ, ਤਿਨ੍ਹਾਂ ਭੁੱਖ ਸਭ ਜਾਵੀ, ਉਹਨਾਂ ਦੇ ਜੀਵਨ ਵਿੱਚ ਕਦੇ ਕੋਈ ਤੋਟਾ ਨਹੀਂ ਰਹੀ, ਉਹਨਾਂ ਦੇ ਜੀਵਨ ਵਿੱਚ ਕੋਈ ਦੁੱਖ ਨਹੀਂ ਰਹਿੰਦਾ, ਕਿਉਂਕਿ ਉਸ ਮਾਲਕ ਦਾ ਨਾਮ ਜਿਹੜਾ ਹੈ ਇਹ ਤਾਂ ਦੁੱਖ ਭੰਜਣ ਹੈ, ਇਹ ਤਾਂ ਦੁੱਖ ਤੋੜਨ ਵਾਲਾ ਹੈ, ਦੁੱਖ ਮੁਕਾਉਣ ਵਾਲਾ ਹੈ।
ਹਾਂਜੀ। ਕਾਮ ਕ੍ਰੋਧ ਲੋਭ ਅੰਤਰ ਸਭ ਲਾ ਨਿਤ ਧੰਦਾ ਕਰਤ ਵਿਹਾਏ।
ਸਾਡੇ ਅੰਦਰ ਕੀ ਹੈ? ਕਾਮ ਹੈ, ਕ੍ਰੋਧ ਹੈ, ਲੋਭ ਹੈ, ਸਬਲਾ ਬੜਾ ਬਲਵਾਨ ਹੈ। ਕ੍ਰੋਧ ਦੀ ਆਪਣੀ ਤਾਕਤ ਹੈ, ਕਾਮ ਦੀ ਆਪਣੀ ਤਾਕਤ ਹੈ, ਲੋਭ ਦੀ ਆਪਣੀ ਤਾਕਤ ਹੈ, ਤੇ ਨਿਤ ਧੰਦਾ ਕਰਤ ਵਿਹਾਏ। ਜਿਹੜੇ ਅਸੀਂ ਕਾਰੋਬਾਰ ਵੀ ਕਰਦੇ ਹਾਂ ਨਾ, ਉਹ ਇਹਨਾਂ ਤਿੰਨਾਂ ਦੇ ਅਧੀਨ ਨੇ। ਕੁਝ ਕੰਮ ਅਸੀਂ ਕਾਮੀ ਹੋ ਕੇ ਕਰਦੇ ਹਾਂ, ਕੁਝ ਕੰਮ ਅਸੀਂ ਕ੍ਰੋਧੀ ਹੋ ਕੇ ਕਰਦੇ ਹਾਂ, ਤੇ ਕੁਝ ਕੰਮ ਅਸੀਂ ਲਾਲਚੀ ਹੋ ਕੇ ਕਰਦੇ ਹਾਂ, ਬਹੁਤੇ ਕੰਮ ਅਸੀਂ ਲਾਲਚ ਵਿੱਚ ਹੀ ਤੁਰੇ ਫਿਰਦੇ ਕਰੀ ਜਾਂਦੇ, ਇੱਥੋਂ ਆਹ ਮਿਲ ਜਾਏਗਾ, ਉੱਥੋਂ ਆਹ ਮਿਲ ਜਾਏਗਾ, ਉੱਥੋਂ ਮੈਨੂੰ ਆਹ ਮਿਲ ਜਾਏਗਾ, ਉੱਥੋਂ ਮੈਂ ਆਹ ਲਾ ਲਾਂਗਾ। ਇਹਨਾਂ ਧੰਦਿਆਂ ਦੇ ਵਿੱਚ ਕਾਮੀ ਬਣ ਕੇ, ਕ੍ਰੋਧੀ ਬਣ ਕੇ, ਲੋਭੀ ਬਣ ਕੇ ਅਸੀਂ ਆਪਣੇ ਜੀਵਨ ਦਾ ਸਮਾਂ ਬਿਤਾ ਰਹੇ ਹਾਂ।
ਹਾਂਜੀ। ਚਰਨ ਕਰ ਦੇਖਤ ਸੁਣ ਥੱਕੇ ਦੇਹ ਮੁੱਕੇ ਨੇੜੇ ਆਏ।
ਪੈਰ ਤੁਰ ਕੇ, ਹੱਥ ਕਮਾ ਕੇ, ਕੰਨ ਸੁਣ ਕੇ ਥੱਕ ਚੁੱਕੇ ਨੇ, ਅੱਖਾਂ ਵੇਖ ਕੇ ਥੱਕ ਚੁੱਕੀਆਂ ਨੇ। ਬੰਦਿਆ, ਤੇਰੇ ਦਿਨ ਮੁੱਕਣ ਵਾਲੇ ਨੇ, ਬੜੀ ਛੋਟੀ ਜਿਹੀ ਤੂੰ ਜ਼ਿੰਦਗੀ ਲੈ ਕੇ ਆਇਆ। ਆਇਓ ਸੁਣਨ ਪੜ੍ਹਨ ਕੋ ਬਾਣੀ, ਆਇਆ ਤੂੰ ਇਸ ਕੰਮ ਸੀ, ਛੋਟੀ ਜਿਹੀ ਇੱਕ ਅਵਧੀ ਲੈ ਕੇ, ਉਮਰ ਲੈ ਕੇ, ਛੋਟੇ ਜਿਹੇ ਸਮੇਂ ਦੀ ਇੱਕ ਮੁਨਿਆਦ ਲੈ ਕੇ, ਕਿਉਂਕਿ ਤੈਨੂੰ ਪਤਾ ਤੇ ਹੈ ਨਹੀਂ ਕਿਆ ਪਰਿਭਾਸ਼ਾ ਇਸ ਭਾਂਡੇ ਕਾ, ਇਤਨਾ ਕੁ ਲੱਗ ਗਿਆ ਠਣਕਾ, ਇਹ ਮਿੱਟੀ ਦਾ ਭਾਂਡਾ, ਕਦੋਂ ਟੁੱਟ ਜਾਏ ਕੋਈ ਪਤਾ ਨਹੀਂ, ਪਰ ਤੂੰ ਇਸ ਪਾਸੇ ਤੁਰਿਆ ਕੋਈ ਨਹੀਂ, ਦਿਨ ਤੇਰੇ ਮੁੱਕਣ ਵਾਲੇ ਨੇ।
ਹਾਂਜੀ। ਸੱਚਾ ਨਾਮ ਨਾ ਲੱਗੋ ਮੀਠਾ ਜਿਤ ਨਾਮ ਨਵ ਨਿਧ ਪਾਏ।
ਜਿੱਥੋਂ ਨੌ ਨਿਧਾਂ ਦੇ ਨਾਮ ਦਾ ਖਜ਼ਾਨਾ ਮਿਲਣਾ ਸੀ, ਉਹ ਸੱਚਾ ਨਾਮ ਤੇ ਤੈਨੂੰ ਮਿੱਠਾ ਨਹੀਂ ਲੱਗਦਾ, ਰੱਬ ਦੀਆਂ ਗੱਲਾਂ ਤੇ ਕੌੜੀਆਂ ਲੱਗਦੀਆਂ ਨੇ। ਇੱਥੋਂ ਤੱਕ ਹਾਲਾਤ ਹੈ। ਇੱਕ ਪਾਠ ਕਰਦਾ, ਦੂਜਾ ਪਤਾ ਕੀ ਕਹਿੰਦਾ? ਉਹ ਕਹਿੰਦਾ ਕਦੇ ਰੱਬ ਨੂੰ ਕਹਿੰਦਾ ਆਰਾਮ ਕਰ ਲੈਣ ਦਿਆ ਕਰ, ਕਦੇ ਰੱਬ ਨੂੰ ਵੀ ਟਿਕ ਲੈਣ ਦਿਆ ਕਰ ਕਹਿੰਦਾ। ਸਾਰਾ ਦਿਨ ਕਹਿੰਦਾ ਤੂੰ ਪਾਠ ਹੀ ਕਰਦਾ ਰਹਿੰਦਾ। ਇਹ ਸਾਡੀ ਹਕੀਕਤ ਹੈ, ਸਾਡੀ ਸੱਚਾਈ ਹੈ। ਕਦੇ ਕਦੇ ਸਾਡੇ ਕੰਨਾਂ ਵਿੱਚ ਪੈਂਦੇ ਦੁਨੀਆਂ ਦੇ ਇਹ ਸੱਚ ਦੇ ਵਰਤਾਰੇ ਨੇ ਪਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹਨੇ ਤੈਨੂੰ ਨੌ ਨਿਧਾਂ ਦੇਣੀਆਂ ਸੀ, ਦੁਨੀਆਂ ਦੇ ਖਜ਼ਾਨੇ ਦੇਣੇ ਸੀ, ਦੁਨੀਆਂ ਦੀ ਬਾਦਸ਼ਾਹਤ ਤੈਨੂੰ ਬਖਸ਼ਣੀ ਸੀ, ਅਮੀਰੀ ਅੰਤਰਾਤਮਾ ਵਾਲੀ, ਉਹ ਸੱਚਾ ਨਾਮ ਤੇ ਤੈਨੂੰ ਕਦੇ ਚੰਗਾ ਨਹੀਂ ਲੱਗਿਆ। ਹਾਂਜੀ,
ਜੀਵਤ ਮਰੈ ਮਰੈ ਫੁਨ ਜੀਵੈ ਤਾਂ ਮੋਖ ਅੰਤਰ ਪਾਏ।
ਜਦੋਂ ਤੂੰ ਜਿਉਂਦਾ ਮਰੇਗਾ, ਮਰ ਕੇ ਫਿਰ ਜੰਮੇਗਾ, ਬਸ ਇਹੀ ਧਰਮ ਹੈ। ਸਾਨੂੰ ਕਿਉਂ ਕਿਹਾ ਜਾਂਦਾ ਹੈ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਜਿਹੜੀ ਜ਼ਿੰਦਗੀ ਤੂੰ ਅੱਜ ਜਿਉ ਰਿਹਾ ਇਹਨੂੰ ਛੱਡ ਦੇ, ਹੁਣ ਤੂੰ ਉਹ ਜ਼ਿੰਦਗੀ ਜਿਉਣੀ ਹੈ ਜਿਹੜੀ ਤੈਨੂੰ ਗੁਰੂ ਨੇ ਬਖਸ਼ਿਸ਼ ਕਰਨੀ ਹੈ। ਸਤਿਗੁਰ ਕੇ ਜਨਮੇ ਗਵਨ ਮਟਾਇਆ। ਜਦੋਂ ਤੂੰ ਪੰਜ ਪਿਆਰਿਆਂ ਦੇ ਕੋਲੋਂ ਆ ਕੇ ਖੰਡੇ ਬਾਟੇ ਦੀ ਪੌੜ ਲਵੇਂਗਾ ਤੇ ਗੁਰੂ ਪੰਥ ਦੇ ਰੂਪ ਵਿੱਚ ਪੰਜ ਪਿਆਰੇ ਇਹ ਤੈਨੂੰ ਦੱਸਣਗੇ, ਕਹਿਣਗੇ, ਸਮਝਾਉਣਗੇ ਕਿ ਅੱਜ ਤੋਂ ਬਾਅਦ ਤੇਰੀ ਕੁੱਲ ਖਤਮ, ਤੇਰੀ ਕਿਰਤ ਖਤਮ, ਤੇਰਾ ਕਰਮ ਨਾਸ਼, ਤੇਰੀ ਕੁੱਲ ਨਾਸ਼, ਤੇਰੀ ਕਿਰਤ ਨਾਸ਼। ਅੱਜ ਤੋਂ ਪਹਿਲਾਂ ਤੂੰ ਕੀ ਕਰਦਾ ਸੀ ਛੱਡ ਦੇ, ਤੂੰ ਕਿਹੜੀ ਕੁੱਲ ਦਾ ਦਾਵਾ ਕਰਦਾ ਸੀ ਉਹਨੂੰ ਛੱਡ ਦੇ, ਤੇਰੇ ਕਰਮ ਕੀ ਸੀ ਤੂੰ ਇਸ ਨੂੰ ਭੁੱਲ ਜਾ। ਇਹ ਸਭ ਕੁਝ ਅੱਜ ਖਤਮ ਹੋ ਗਿਆ, ਹੁਣ ਤੇ ਤੇਰਾ ਸਤਿਗੁਰੂ ਦੇ ਘਰ ਵਿੱਚ ਜਨਮ ਹੋ ਗਿਆ। ਤੇ ਜਦੋਂ ਸਤਿਗੁਰੂ ਦੇ ਘਰ ਵਿੱਚ ਜਨਮ ਹੋ ਗਿਆ ਤਾਂ ਹੁਣ ਤੈਨੂੰ ਕਿਸੇ ਭਟਕਣ ਦੀ ਲੋੜ ਨਹੀਂ। ਜੀਵਤ ਮਰੈ ਮਰੈ ਫੁਨ ਜੀਵੈ ਤਾਂ ਮੁੱਖ ਅੰਤਰ ਪਾਏ, ਤਾਂ ਮੁਕਤੀ ਦਾ ਰਸਤਾ, ਮੁਕਤੀ ਦਾ ਮਾਰਗ, ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੁੰਦਾ ਹੈ ਭਾਈ। ਹਾਂਜੀ,
ਤੁਰ ਕਰਮ ਨ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ।
ਤੁਰ ਕਰਮ ਨਾ ਪਾਇਓ ਪ੍ਰਾਣੀ, ਅਸਲ ਵਿੱਚ ਪੂਰਬਲੇ ਜਨਮਾਂ ਦੇ ਕਰਮਾਂ ਦਾ ਇਹ ਫਲ ਹੈ। ਸਾਨੂੰ ਜੋ ਕੁਝ ਵੀ ਮਿਲਿਆ, ਦੁੱਖ ਮਿਲੇ ਨੇ, ਸੁੱਖ ਮਿਲੇ ਨੇ, ਸਿੱਖੀ ਮਿਲੀ ਹੈ, ਇਹ ਸਭ ਕੁਝ ਸਾਡੇ ਪੂਰਬਲੇ ਜਨਮਾਂ ਦਾ ਇੱਕ ਕਰਮ ਹੈ।
ਗੁਰ ਕਾ ਸ਼ਬਦ ਸਮਾਲ ਤੂੰ ਮੂੜੇ ਗਤ ਮਤ ਸ਼ਬਦੇ ਪਾਏ।
ਇੱਥੋਂ ਤੱਕ ਜਿਹੜੇ ਮਾਤਾ ਪਿਤਾ ਮਿਲੇ, ਜਿਹੜੇ ਭੈਣ ਭਰਾ ਮਿਲੇ, ਜਿਹੜਾ ਸਾਨੂੰ ਪਤੀ ਮਿਲਿਆ ਜਾਂ ਜਿਹੜੀ ਸਾਨੂੰ ਪਤਨੀ ਮਿਲੀ, ਜਿਹੜੇ ਅੱਗੋਂ ਸਾਨੂੰ ਧੀਆਂ ਪੁੱਤਰ ਮਿਲੇ, ਦੋਤਰੇ ਪੋਤਰੇ ਮਿਲੇ, ਇਹ ਪੂਰਬ ਜਨਮ ਕੇ ਮਿਲੇ ਸੰਜੋਗੀ। ਇਹ ਪੂਰਬਲੇ ਜਨਮਾਂ ਦਾ ਇੱਕ ਸੰਜੋਗ ਹੈ ਕਿ ਇਸ ਜਨਮ ਦੇ ਵਿੱਚ ਅਸੀਂ ਸਾਰੇ ਇਕੱਠੇ ਹਾਂ ਭਾਈ। ਇਹ ਤੁਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ, ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ ਗਤ ਮਤ ਸ਼ਬਦੇ ਪਾਏ। ਗੁਰੂ ਦੇ ਸ਼ਬਦ ਦੀ ਸੰਭਾਲ ਕਰ, ਗੁਰੂ ਦੇ ਸ਼ਬਦ ਤੋਂ ਤੈਨੂੰ ਉੱਚੀ ਅਵਸਥਾ ਮਿਲਣੀ ਹੈ, ਗੁਰੂ ਦੇ ਸ਼ਬਦ ਤੋਂ ਤੈਨੂੰ ਚੰਗੀ ਮਤ ਪ੍ਰਾਪਤ ਹੋਣੀ ਹੈ। ਹਾਂਜੀ,
ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ।
ਜਿੰਨਾ ਚਿਰ ਤੂੰ ਆਪਣੇ ਆਪ ਨੂੰ ਵਿੱਚੋਂ ਨਹੀਂ ਗਵਾਉਂਦਾ, ਫਿਰ ਗੁਰੂ ਅਮਰਦਾਸ ਵੱਡੇ ਸਤਿਗੁਰਾਂ ਦਾ ਨਾਮ, ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਦਰਜ ਕਰਕੇ ਕਹਿੰਦੇ ਨੇ, ਨਾਨਕ ਸਤਿਗੁਰ ਤਦ ਹੀ ਪਾਏ। ਗੁਰੂ ਮਿਲਣਾ ਹੀ ਉਦੋਂ ਹੈ ਜਿੰਨਾ ਚਿਰ ਮੈਂ ਅੰਦਰ ਬੈਠਾ, ਉਨਾ ਚਿਰ ਗੁਰੂ ਮੇਰੇ ਅੰਦਰ ਪ੍ਰਗਟ ਨਹੀਂ ਹੋਵੇਗਾ, ਗੁਰੂ ਦੀ ਪ੍ਰਾਪਤੀ ਹੀ ਨਹੀਂ ਹੋਏਗੀ। ਗੁਰੂ ਦੇ ਘਰ ਆਉਣਾ ਜਾਣਾ ਠੀਕ ਹੈ, ਸਾਡਾ ਬਣਿਆ ਹੋਇਆ, ਪਰ ਜਦੋਂ ਆਪਾਂ ਵਿੱਚੋਂ ਅਸੀਂ ਗਵਾ ਲਵਾਂਗੇ ਫਿਰ ਸਾਡੇ ਅੰਦਰ ਗੁਰੂ ਆਪ ਪ੍ਰਗਟ ਹੋਵੇਗਾ। ਹਾਂਜੀ,
ਪੌੜੀ ਜਿਸ ਦਾ ਚਿੱਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉਂ ਅੰਦੇਸਾ ਕਿਸੇ ਗੱਲਾਂ ਦਾ ਲੋੜੀ ਹੈ।
ਜਿਹਦੇ ਵਿੱਚ ਆ ਕੇ ਪਰਮਾਤਮਾ ਵਸ ਗਿਆ, ਦੱਸੋ ਭਾਈ ਉਹਨੂੰ ਕਿਸ ਗੱਲ ਦਾ ਅੰਦੇਸਾ ਹੈ ਭਾਈ, ਉਹਨੂੰ ਕਿਹੜੀ ਚੀਜ਼ ਦੀ ਮੁਥਾਜੀ ਹੈ, ਉਹਦੇ ਕੋਲ ਕੀ ਨਹੀਂ ਹੈਗਾ, ਉਹਦੇ ਕੋਲ ਤਾਂ ਸਭ ਕੁਝ ਹੈ, ਉਹਨੇ ਤਾਂ ਸਭ ਕੁਝ ਹੀ ਪ੍ਰਾਪਤ ਕਰ ਲਿਆ। ਉਹਦੇ ਘਰ ਵਿੱਚ 9 ਨਿੱਧਾਂ ਨੇ, ਉਹਦੇ ਘਰ ਵਿੱਚ 18 ਸਿੱਧਾਂ ਨੇ, ਉਹਦੇ ਘਰ ਵਿੱਚ ਸਾਰੀ ਦੌਲਤ ਹੈ, वो आप अमीर है, वो ते आप बादशाह बन के बैठा है, पर गल सिर्फ इनी है कि जिस दे चित वसिया मेरा स्वामी, जिदे अंदर आके हिरदे विच परमात्मा वस गया है, प्रगट हो गया है। हाँ जी,
हर सुख दाता सबना गल्ला का, तिसनो त्याइंदिया केव निमख कड़ी मोह मोड़िया।
हुण करता तेरा सब किश है, हुण जिहड़ा सारियां चीजां दा मालक है। सतगुरु कहिंदे फिर उहदी सिफत सलाह करन लगा, मूँह क्यों मोड़दे भाई, उदों मूँह क्यों फेरदा है, उदों तेरे कोलों उहदी वडियाई क्यों नहीं हुंदी। सिफत सलाह उहदी करिया कर, सारे गुण उहदे गाया कर, उदे तो बिना किसी के गुण गाउण दा फायदा नहीं। आपां सारा दिन बंदियां दीआं गल्लां करी जांदे आ। जे वडियाई करनी है तो कहो नानक करते कियां बातां, जो किश करना सो कर रहे आ।
जिन हर ते आया तिसनो सर्ब कल्याण होए, नित संत जना की संगत जाए बहिया मोह जोड़िया।
जिन्ना ने उस परमेश्वर नूं त्याया तिस नूं सर्ब कल्याण होए, नित संत जना की संगत जाए बहिया मूह जोड़िया। भाई गुरमुख प्यारियां दी संगत विच जाओ, उत्थे उन्हां दी संगत विच बह के रब दे गुण गाओ। पर दुख इस गल दा भी अज ऐसे महापुरख भी घट ने, थोड़े ने, उंगलां पोटियां ते भी गिने जाण दे बराबर ने। नहीं तां तुसीं वेखोगे जिन्हां नूं असीं संत महापुरश समझ के जाने हां, वह भी अगों धागे तवीत दे रहे हुंदे ने, वह भी सानूं लाचियां लौंग देई जांदे ने, वह भी अगरबत्तियां फड़ाई जांदे ने वी आ तखायो जी जाके। गल सिर्फ इन्नी सी कि संत जपावे नाम, उन्हां गुरमुख प्यारियां नूं लभीए जिन्हां सास गिरास ना विसरै, हर नामा मन मंत धन से सही नानका पूर्ण सोई संत, उन्हां दी संगत विच बह के रब दीआं वडियाईआं करिए। हाँ जी,
सब दुख भुख रोग गए हर सेवक के, सब जन के बंधन तोड़िया।
उस सेवक दे दुख चले गए, उदी भुख चली गई, उदे रोग चले गए, हर सेवक के सब जन के बंधन तोड़िया। रब अपने सेवक दे सब बंधन तोड़ देता है, उदे पैरां विच कोई बेड़ियां नहीं पाउंदा, उदे हत्थां विच कोई हथखड़ियां नहीं लाउंदा। उदी तो सारी धरती है, सगली धरती साध की, उदा तो सारा ही ब्रह्मांड है, जिथे मर्जी जावे, जिथे वह जाए तिथे वह सुरखुरू। ये सारिया बख्शिशा की दियां ने, उस मालक दियां ने। हाँ जी,
हर कृपा ते हुआ हर भगत, हर भगत जना कै मोह डिठ है जगत दरिया सब लोड़ी है।
पर हरी दी कृपा तो बिना भगत नहीं बनता। जे भगत बनना है ना, अपने आप नहीं बनता। कदे पता करो जगत गुरु गुरु नानक साहब महाराज जी की जिहड़ी जन्म साखी है, दादा शिवराम दादी बनारसी, दिन रात इको ही भगती करते ने। कहिंदे परमात्मा साढ़े घर कोई भगत भेज, शायद असी अपनी करनी करके मुक्त नहीं हो सकते, हो सकते उस भगत के कारण साड़िया भी एक ही कुलां दा उधार हो जाए। उस रब की कृपा तो बिना कोई भगत नहीं बनता। तो भगतां दे दीदार करिए, भगत जना कै मूँह डिठै जगत तरिया, ये जगत का उधार हुंदा है। सब लोड़ी है, इहदी लोड़ सानू सारिआं नूं है। पर इहदा बड़ा सोहणा अर्थ लिखिआ प्रोफैसर साहब सिंह ने, पर सारे करदे नहीं, असीं जतन ही नहीं करदे। ਉਹਦਾ ਚਾਹੁੰਦੇ ਹਾਂ ਚੰਗਾ ਕੋਈ ਅਫਸਰ ਮਿਲ ਜਾਏ, ਚੰਗਾ ਕੋਈ ਮੰਤਰੀ ਮਿਲ ਜਾਏ, ਚੰਗਾ ਕੋਈ ਰਿਸ਼ਤੇਦਾਰ ਮਿਲ ਜਾਏ, ਚੰਗੀ ਨੂੰਹ ਮਿਲ ਜਾਏ, ਚੰਗਾ ਜਵਾਈ ਮਿਲ ਜਾਏ, ਚੰਗਾ ਨੌਕਰ ਮਿਲ ਜਾਏ, ਚੰਗਾ ਕੋਈ ਸਾਨੂੰ ਪੜ੍ਹਿਆ ਲਿਖਿਆ ਕੋਈ ਨੌਕਰ ਮਿਲ ਜਾਏ, ਕੋਈ ਅਫਸਰ ਮਿਲ ਜਾਏ। ਪਰ ਕੀ ਅਸੀਂ ਚਾਹੁੰਦੇ ਵੀ ਚੰਗਾ ਕੋਈ ਮਹਾਂਪੁਰਖ ਮਿਲ ਜਾਏ, ਕੋਈ ਰੱਬ ਦਾ ਪਿਆਰਾ ਮਿਲ ਜਾਏ? ਹਾਂ, ਅਰਦਾਸ ਵਿੱਚ ਕਹਿੰਦੇ ਹਾਂ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਸਤਿਗੁਰੂ ਮਿਹਰ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ ਲੈਣਾ। ਦਾਸ ਨੇ ਵਿਦੇਸ਼ ਜਾਣਾ ਸੀ, ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮੈਂ ਜਾਣ ਤੋਂ ਪਹਿਲਾਂ ਹਾਜ਼ਰੀ ਭਰਨੀ ਚਾਹੁੰਦਾ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਮਾਂ ਵੰਡ ਕਰਦੇ ਆਪ ਜੀ ਦੇ ਦਰਸ਼ਨ ਕਰਵਾਏ ਨੇ। ਆਪ ਸਾਰੀ ਸੰਗਤ ਦਾ ਧੰਨਵਾਦ, ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਜਿਹੜੇ ਆਪਣੀ ਗੋਦ ਵਿੱਚ ਬਿਠਾਉਂਦੇ ਨੇ, ਦੋ ਸ਼ਬਦ ਬੋਲਣ ਦੀ ਦਾਤ ਬਖਸ਼ਦੇ ਨੇ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਆਪਾਂ ਸ਼ਬਦ ਦੀਆਂ ਜੋ ਦੋ ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਸਰਵਣ ਕਰੀਏ। ਹਾਂਜੀ।
ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਐ, ਹਰ ਕਿਰਪਾ ਤੇ ਹੁਆ ਹਰ ਭਗਤ, ਹਰ ਭਗਤ ਜਨਾ ਕੈ ਮੋਹ ਡਿਠੈ, ਜਗਤ ਤਰਿਆ ਸਭ ਲੋੜੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।